ओंकार सतनाम करता पुरख निर्भव निर्वैर अकाल मूर्ति अजूनी सैभं गुर प्रसाद जेता जीव पिंड सब तेरा तू अंतर जामी पुरख भगवान। दास दास कह जन नानक जेहा तू कराए तेहा हम करी वखयान। सन्मान योग सत्संग जी बायद प्यार सहित गुरु पातशाह दी पावन फतेह गजाओ। वाहिगुरु जी का खालसा वाहिगुरु जी की फतेह। साहिब श्री गुरु रामदास पातशाह जी दा अज पावन प्रकाश उत्सव है। अज महान गुरपुरब है। भाई साहब भाई गुरदास जी दा वचन है कुरबानी तिन्ना गुरसिखा भाए भगत गुरपुरब करन दे। गुरु रामदास पातशाह जी दे बारे उन्हां कहिआ दिच्चै पूर्ब देवना जिसती वस्त तिसै घर आवै बैठा सोडी पातशाह रामदास सतगुरु कहावै। पूरन ताल खटाया अमृत सर विच जोत जगावै। गुरु रामदास पातशाह जी दी सिफत सलाह विच पट्टा ने सठ सवैये उचारण कीते जो सिफत सलाह नाल भरपूर ने। उन्हां दा जीवन वृतांत पढ़िए ते आप नूं जीवन प्राप्त हुंदा। बाणी विचों इतिहास विचों जो भी ख्याल मैनूं मिल सके ने मैं आप जी दे सामने रखदा हां। एकाग्रता बख्शनी तां कि धन गुरु रामदास पातशाह दी तालीम उन्हां दी शिक्षा साडी हिरदे झोली विच पै सके। वेखो मनुखा जीवन सहारा मंगदा ते सहारे नाल चलदा। बजुर्गी दे विच भी बड़ा सहारा चाहिदा बचपन विच उस तो भी ज्यादा। क्योंकि जे फुल ना सांभिया गया ते फल कोई नहीं लगना। बचपना ना सांभिया गया जन्म वेले सांभना होवे ते बुढ़ापा आउण दा सवाल ही पैदा नहीं हुंदा। बुढ़ापे विच भी मनुख चाहुंदा धीआं होण पुत्तर होण कोई सेवादार होवे अंत मेरे कोल धन होवे। जदों मैं निडाल हो जावां ते फिर मैं बैठा भी खांदा रहां। बुढ़ापे च सहारा चाहिदा बचपन विच भी चाहिदा। सहारा जिवें मनुख नूं आप नूं चाहिदा बच्चियां वास्ते भी प्रबंध करदा। हर मनुख सोचदा पुत्रां वास्ते कुछ पूंजी छड जावां। मनुख दी इह लालसा है अपने जीउंदे जी बच्चियां दी शादी कर जावां इन्हां नूं थां थां सैट कर जावां कोई किसे किस्म दी घाट ना रहे। हर अमीर बाप ते गरीब बाप वित्त अनुसार हर दे मन विच ए बहुत वड्डी तड़प है तांग है लालसा है। लेकिन मनुख अज जो बच्चियां नूं टेक दे रहे है इन्हू पता नहीं मैं टेक केड़ी दे रही हूं। जिवें इक बंदा अंधा होवे एक लत तो लंगड़ा भी होवे दुर्भाग वाशो सोचे के बच्चे वास्ते भी कोई फौड़ी वैसाखी तैयार कर जावा इस दी टेक नाल चले। अपने बच्चे वास्ते भी कोई डंगोरी फड़ा जावा डंगोरी नाल चले ओ गलत होवेगा। बच्चे दियां लत्तां विच जे बाले आ सके ते डंगोरी दी लोड़ कोई नहीं किसे वैसाखी दी लोड़ कोई नहीं। जिन्ना ए ही चाहिया है ना कि बच्चियां नूं तन दे जाइए उन्हें एक डंगोरी देने का यतन किया। जिन्ना ए ही चाहिया निरी बाहरली विद्या दी टेक दे लईए कच्ची टेक दित्ती। जिन्ना ए सोचिया बच्चियां विच इंसानियत पैदा हो जाए बच्चियां विच प्रेम पैदा हो जाए अज विद्या ते बहुत पर ओ विद्या जेकर आ जांदी जिहड़ी मनुख नूं मनुख नाल मिला जांदी दिलां नाल दिलां दा मेल हो जांदा ते जिन्नी अग बरस रही है कदी ना बरसती। संसार दे सारे सियाने चिंतातर ने कि इन्नी सभ्या हो के मनुखता इन्ने विद्वान हो के इन्ने पढ़े लिखे हो के विज्ञान दा इन्ना विकास होंदिया होया मनुख क्यों पठ विच पे है क्यों इन्नी चिंता वध रही। एक कौम नाल दूसरी कौम लड़ रही है एक देश नाल दूसरा देश लड़ रहा है। मनुख रात चिंता विच सौ नहीं रहा। लगभग कहंदे ने 75% आदमी ਚਿੰਤਾਤਰ ਨੇ, ਰਾਤ ਨੀਂਦ ਨਹੀਂ ਆ ਰਹੀ, ਜਿਹੜੇ 25 ਵੀ ਨੇ ਉਹ ਵੀ ਉਸੇ ਪਾਸੇ ਜਾ ਰਹੇ ਨੇ, ਸ਼ਾਂਤੀ ਵਾਲੇ ਨਹੀਂ ਅਸ਼ਾਂਤੀ ਵਾਲੇ ਪਾਸੇ। ਮਨੁੱਖ ਸ਼ਾਂਤ ਕਿਵੇਂ ਹੋ ਜਾਏ? ਇੱਕ ਗੱਲ ਹੋਰ ਵੀ ਯਾਦ ਰੱਖਣੀ, ਜੇ ਮਨੁੱਖਤਾ ਨੇ ਅੱਜ ਨਾ ਧਿਆਨ ਦਿੱਤਾ, ਮੈਂ ਮੇਰੀ ਸਿੱਖ ਕੌਮ ਦੀ ਗੱਲ ਨਹੀਂ ਕਰ ਰਿਹਾ, ਸਮੁੱਚੀ ਮਨੁੱਖਤਾ ਦੀ ਤੁਹਾਡੇ ਸਾਹਮਣੇ ਬਾਤ ਕਰ ਰਹੇ ਹਾਂ, ਜੇ ਅੱਜ ਧਿਆਨ ਨਾ ਦਿੱਤਾ, ਆਉਣ ਵਾਲੀਆਂ ਕੁਛ ਵਿਚਾਰਾਂ ਐਸੀਆਂ ਨੇ ਜੋ ਮਨੁੱਖ ਨੂੰ ਪਸ਼ੂ ਬਣਾ ਕੇ ਰੱਖ ਦੇਣਗੀਆਂ, ਬਿਲਕੁਲ ਕੁੰਦਜ਼ੇਨ ਕਰ ਦੇਣਗੀਆਂ। ਮਨੁੱਖ ਦੀ ਸੋਚਣੀ ਇੰਜ ਹੋ ਜਾਏਗੀ ਜਿਵੇਂ ਕਿਸੇ ਮਜ਼ਦੂਰ ਨੂੰ ਚਲਾਇਆ ਜਾਂਦਾ, ਇੰਨੇ ਹਥੌੜੇ ਗਿਣ ਕੇ ਮਾਰਨੇ ਨੇ, ਬਸ ਇੰਨੀ ਗੱਲ ਰਹੇਗੀ। ਕੋਈ ਸੁਤੰਤਰਤਾ ਨਹੀਂ ਆਤਮਕ ਰਹਿ ਜਾਏਗੀ, ਕੋਈ ਮੁਕਤੀ ਦੀ ਗੱਲ ਸਾਡੇ ਕੰਨਾਂ ਤੱਕ ਨਹੀਂ ਆਏਗੀ ਜੇ ਇਸ ਗੱਲ ਨੂੰ ਸੋਚਿਆ ਨਾ। ਟੇਕ ਕਿਹੜੀ ਚਾਹੀਦੀ ਹੈ? ਮਾਤਾ ਪਿਤਾ ਹੀ ਖੁਦ ਬੱਚੇ ਵਾਸਤੇ ਬਹੁਤ ਵੱਡੀ ਟੇਕ ਨੇ। ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਦੋਂ ਮੈਂ ਪਾਵਨ ਜੀਵਨ ਪੜ੍ਹਨਾ, ਉਹਨਾਂ ਨੂੰ ਧੰਨ ਗੁਰੂ ਰਾਮਦਾਸ ਕਿਹੜੀ ਟੇਕ ਬਣਾ ਗਈ? ਅੱਜ ਦੇ ਦਿਨ ਜਨਮ ਹੋਇਆ ਚੂਨਾ ਮੰਡੀ ਲਾਹੌਰ ਵਿੱਚ, ਪਿਤਾ ਸਨ ਹਰਦਾਸ ਠਾਕੁਰ ਸੋਢੀ, ਬੜੀ ਪਾਵਨ ਹਸਤੀ ਸੀ, ਨਾਮ ਰੰਗ ਵਿੱਚ ਭਿੱਜੇ ਸਨ, ਤੇ ਫਿਰ ਕੋਈ ਮਹਾਨ ਮਾਤਾ ਤੇ ਮਹਾਨ ਪਿਤਾ ਹੀ ਗੁਰੂ ਰਾਮਦਾਸ ਨੂੰ ਜਨਮ ਦੇ ਸਕਦੇ, ਆਮ ਮਾਤਾ ਦਾ ਕੰਮ ਨਹੀਂ, ਆਮ ਪਿਤਾ ਦੇ ਘਰ ਐਸੀ ਔਲਾਦ ਨਹੀਂ ਹੋ ਸਕਦੀ। ਮਹਾਨ ਤਪ ਹੈ, ਮਹਾਨ ਜਪ ਹੈ, ਮਹਾਨ ਪੁੰਨ ਤੇ ਨੇਕੀਆਂ ਹਨ, ਮਗਰ ਗੁਰੂ ਰਾਮਦਾਸ ਦਾ ਜਨਮ ਹੋਇਆ ਪਰ ਕੁਦਰਤ ਨੂੰ ਕੁਛ ਹੋਰ ਹੀ ਪ੍ਰਵਾਨ। ਮਾਤਾ ਪਿਤਾ ਦਾ ਸਾਇਆ ਸਿਰ ਤੇ ਜ਼ਿਆਦਾ ਚਿਰ ਨਹੀਂ ਰਹਿ ਸਕੇ, ਮਾਤਾ ਵੀ ਚੜ੍ਹਾਈ ਕਰ ਗਈ, ਪਿਤਾ ਵੀ ਚੜ੍ਹਾਈ ਕਰ ਗਿਆ। ਜਿਨ੍ਹਾਂ ਨੂੰ ਜੇਠਾ ਪਿਆਰ ਨਾਲ ਕਹਿੰਦੇ ਸਨ, ਆਪ ਨੂੰ ਪਤਾ ਹੋਵੇ ਹਿੰਦੂ ਘਰਾਂ ਦੇ ਵਿੱਚ ਜੇਠਾ ਕੋਈ ਨਾਂ ਨਹੀਂ, ਜਿਹੜਾ ਵੱਡਾ ਪੁੱਤਰ ਹੋਵੇ ਪਲੇਠੀ ਦਾ ਉਹਨੂੰ ਜੇਠਾ ਕਹਿ ਦੇਣੇ, ਨਾਂ ਰਾਮਦਾਸ ਸੀ ਤੇ ਜੇਠਾ ਵੱਡਾ ਹੋਣ ਕਰਕੇ ਕਹਿਣ ਲੱਗ ਪਏ। ਜੇਠਾ ਜੀ ਮਾਤਾ ਦੇ ਪਿਆਰ ਤੋਂ ਵੀ ਵਾਂਝੇ ਗਏ, ਪਿਤਾ ਦੇ ਪਿਆਰ ਤੋਂ ਵੀ ਵਾਂਝੇ ਗਏ, ਪਰ ਅੰਦਰ ਕੋਈ ਰੱਬੀ ਰੰਗ ਜਾਗ ਪਏ, ਮਹਾਨ ਸ਼ਕਤੀ ਕੋਈ ਅੰਦਰੋਂ ਪ੍ਰਬਲ ਹੋ ਕੇ ਫੁੱਟ ਪਈ। ਕਹਿੰਦੇ ਨੇ ਨਾਨੀ ਜੀ ਆਏ, ਲਾਹੌਰ ਵਾਲੇ ਮਕਾਨ ਨੂੰ ਤਾਲਾ ਲਾਇਆ, ਆਪਣੇ ਦੋਹਤਰੇ ਨੂੰ ਗੱਲ ਨਾਲ ਲਾਇਆ ਤੇ ਲੈ ਕੇ ਤੁਰ ਪਈ ਸੱਜਲ ਨੇਤਰਾਂ ਨਾਲ, ਕਿ ਹੁਣ ਇਸ ਦਾ ਕੀ ਬਣੇਗਾ, ਮੈਂ ਵੀ ਗਰੀਬ ਹਾਂ, ਚਲੋ ਇਹ ਆਂਦਰਾਂ ਦਾ ਸਾਕ ਹੈ, ਜਿੰਨਾ ਹੋ ਸਕਿਆ ਮੈਂ ਪਾਲਣਾ ਕਰਾਂਗੀ, ਹੁਣ ਮੇਰੇ ਬਗੈਰ ਹੋਰ ਹੈ ਵੀ ਕੌਣ। ਗਲੀਆਂ ਦੇ ਕੱਖ ਵੀ ਅੱਜ ਰੋ ਰਹੇ ਸਨ ਜੇਠਾ ਜੀ ਦੀ ਮਜਬੂਰੀ ਤੇ। ਯਤੀਮ ਸ਼ਬਦ ਤੇ ਸੁਣ ਕੇ ਹੀ ਮੇਰਾ ਦਿਲ ਭਰ ਆਉਂਦਾ। ਵੇਖਿਆ ਸੀ ਇੱਕ ਵਾਰ ਜਲੰਧਰ ਦੇ ਵਿੱਚ ਯਤੀਮ ਬੱਚੇ ਆਏ ਤੇ ਗਾਉਂਦੇ ਫਿਰਦੇ ਸਨ, ਮੰਗਦੇ ਸਨ ਕਿ ਮਾਵਾਂ ਵਾਲਿਓ, ਮਾਵਾਂ ਰੱਬ ਦੀ ਕਿੱਡੀ ਵੱਡੀ ਨਿਮਤ ਨੇ, ਮਾਵਾਂ ਠੰਡੀਆਂ ਛਾਵਾਂ ਨੇ, ਬਾਪ ਸਿਰ ਤੇ ਨਾ ਹੋਵੇ ਤੇ ਬੱਚੇ ਦੀ ਕੀ ਹਾਲਤ ਹੈ। ਯਤੀਮਾਂ ਨੂੰ ਥੋੜਾ ਥੋੜਾ ਦਾਨ ਤੇ ਦਾਨੀ ਕਰਦੇ ਨੇ, ਪਰ ਕੋਈ ਐਸਾ ਬਾਪ ਚਾਹੀਦਾ ਜਿਹੜਾ ਬਾਪ ਦਾ ਪਿਆਰ ਵੀ ਕਿਸੇ ਯਤੀਮ ਨੂੰ ਦੇ ਸਕੇ? ਕੋਈ ਹੈ ਐਸਾ ਬਾਪ? ਕੋਈ ਹੈ ਐਸੀ ਮਾਂ ਜਿਹੜੀ ਕਿਸੇ ਯਤੀਮ ਦੇ ਸਿਰ ਤੇ ਹੱਥ ਰੱਖ ਸਕੇ, ਕਹਿਣਾ ਯਤੀਮ ਹੈ ਇੱਕ ਰੁਪਇਆ ਦਾਨ ਕਰ ਦਿਓ, ਕੋਈ ਵੱਡੀ ਗੱਲ ਨਹੀਂ। ਉਹ ਜੋ ਮਾਂ ਬਾਪ ਦੇ ਪਿਆਰ ਤੋਂ ਵਾਂਝੇ ਗਏ ਨੇ, ਉਹਨਾਂ ਵਾਸਤੇ ਇਨਸਾਨੀਅਤ ਨੇ ਕੀ ਕੀਤਾ? ਇੱਕ ਯਤੀਮ ਖਾਨਾ ਖੋਲ ਕੇ ਇੱਕ ਵੱਖਰੇ ਥਾਂ ਉਹਨਾਂ ਨੂੰ ਬਿਠਾ ਛੱਡਣਾ ਤੇ ਦਿਨ ਰਾਤ ਉਹਨਾਂ ਨੂੰ ਯਾਦ ਆਉਂਦਾ ਰਹੇ ਅਸੀਂ ਬੜੇ ਹੀਣੇ ਆ, ਅਸੀਂ ਬਹੁਤ ਭਿਖਾਰੀ, ਅਸੀਂ ਦੀਨਹੀਣ ਹਾਂ, ਅਸੀਂ ਯਤੀਮ ਹਾਂ। ਮੈਂ ਸਮਝਦਾ ਮਨੁੱਖਤਾ ਦੀ ਉਗਦੀ ਪਨੀਰੀ ਨਾਲ ਬਹੁਤ ਵੱਡਾ ਧਰੋਹ ਹੈ, ਪਾਪ ਹੈ, ਉਹਨਾਂ ਵੱਲ ਧਿਆਨ ਦੇਣਾ ਪਏਗਾ। ਬਾਕੀ ਗੱਲਾਂ ਬਾਅਦ ਵਿੱਚ, ਯਤੀਮਾਂ ਦਾ ਧਿਆਨ ਸਭ ਤੋਂ ਪਹਿਲੇ। ਇੱਕ ਵਾਰ ਆਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਨੇ ਧਿਆਨ ਇਸ ਪਾਸੇ ਦਿੱਤਾ। ਜਦੋਂ ਮਾਤਾ ਜੀ ਲੈ ਕੇ ਆਏ ਨੇ ਜੇਠਾ ਜੀ ਨੂੰ, ਇਹਨਾਂ ਸਿਰ ਤੇ ਹੱਥ ਰੱਖ ਦਿੱਤਾ, ਐਵੇਂ ਪਟਾ ਨਹੀਂ ਕਿ ਆ ਗਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਣੇ ਜੋ ਗਾਵੈ, ਪਾਲੈ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਅਜੇ ਗੁਰੂ ਤੇ ਨਹੀਂ ਸਨ ਬਣੇ, ਪਰ ਉਹ ਬੀਜ ਤੇ ਅੰਦਰ ਹੈ ਸੀ ਨਾ, ਪਰਾ ਲਭਤ ਤੋਂ ਬਗੈਰ ਕੁਛ ਨਹੀਂ ਪ੍ਰਾਪਤ ਹੁੰਦਾ, ਜੋ ਬਣਨਾ ਸੀ ਉਸਦਾ ਕੁਛ ਬੀਜ ਅੰਦਰ ਹੈ। ਇੱਕ ਬੂਟੇ ਵਿੱਚ ਫਲ ਲੱਗਣ ਦੀ ਸ਼ਕਤੀ ਨਾ ਹੋਵੇ ਤੇ ਕਦੀ ਨਾ ਲੱਗੇਗਾ, ਪਰਾ ਲਬਧ ਨੰਕਾਰ ਨੇ ਦੇ ਕੇ ਤੋਰੀ। ਇੱਕ ਬ੍ਰਾਹਮਣ ਨੇ ਕਹਿ ਵੀ ਦਿੱਤਾ ਸੀ ਤੁਸੀਂ ਜਾਂ ਤੇ ਚੱਕਰਵਰਤੀ ਰਾਜੇ ਚਾਹੀਦੇ ਸੋ ਜਾਂ ਦੀਨ ਦੁਨੀਆਂ ਦਾ ਛਤਰ ਤੁਹਾਡੇ ਸਿਰ ਤੇ ਚਾਹੀਦਾ ਸੀ, ਅਜੇ ਤੱਕ ਸਧਾਰਨ ਲਿਬਾਸ ਵਿੱਚ ਫਿਰ ਰਹੇ ਹੋ। ਪਰਾਲਬਧ ਹੈ ਸੀ, ਉਸੇ ਪਰਾਲਬਧ ਅਨੁਸਾਰ ਜੇਠੇ ਯਤੀਮ ਦੇ ਸਿਰ ਤੇ ਐਸਾ ਹੱਥ ਰੱਖਿਆ ਹੱਥ ਫਿਰ ਚੁੱਕਿਆ ਨੇ। ਮਾਤਾ ਪਿਤਾ ਦਾ ਪਿਆਰ ਗੁਰੂ ਰਾਮਦਾਸ ਤੇ ਉਹਨਾਂ ਦੀ ਪਤਨੀ ਪਾਸੋਂ ਇਹਨਾਂ ਨੂੰ ਮਿਲਣ ਲੱਗ ਪਏ ਆ। 12 ਸਾਲ ਦੀ ਉਮਰ ਵਿੱਚ ਜੇਠਾ ਜੀ ਗੋਇੰਦਵਾਲ ਆ ਗਏ। ਮਹਾਨ ਘੱਲ ਨਾ ਘੱਲੀ ਹੈ, 18 ਸਾਲ ਦੀ ਉਮਰ ਤੱਕ ਗੁਰੂ ਪਾਤਸ਼ਾਹ ਇੰਨੇ ਖੁਸ਼ ਹੋਏ, ਕਹਿਣ ਲੱਗੇ ਤੂੰ ਸਾਡਾ ਸਿੱਖ ਹੈ। ਸਿੱਖੀ ਦੀ ਦਾਤ ਝੋਲੀ ਵਿੱਚ ਪੈ ਗਈ, ਇੱਕ ਦਾਤ ਹੋਰ ਵੀ ਝੋਲੀ ਚ ਪਾ ਦਿੱਤੀ। ਕਹਿਣ ਲੱਗੇ ਜਿੱਥੇ ਤੂੰ ਸਾਡਾ ਸਿੱਖ ਹੈ ਉੱਥੇ ਤੂੰ ਸਾਡਾ ਦਮਾਦ ਵੀ, ਸਾਡਾ ਜਵਾਈ। ਸਿਰ ਤੇ ਏਡਾ ਮਿਹਰ ਭਰਿਆ ਹੱਥ ਰੱਖ ਦੇਣਾ। ਲਾਹੌਰੋਂ ਕੋਈ ਸੋਢੀ ਆਏ, ਕਹਿੰਦੇ ਨੇ ਜਾ ਰਹੇ ਸਨ ਹਰਿਦੁਆਰ। ਅੱਜ ਰਸਤਾ ਹੋਰ ਹੈ, ਉਸ ਵੇਲੇ ਰਸਤਾ ਹੋਰ ਸੀ। ਉਸ ਵੇਲੇ ਗੋਇੰਦਵਾਲ ਬੇੜੀ ਤੇ ਦਰਿਆ ਪਾਰ ਕਰਨਾ ਪੈਂਦਾ ਸੀ, ਅੱਗੋਂ ਕੋਈ ਜਾਂਦਾ ਸੀ। ਇਹਨਾਂ ਸੋਚਿਆ ਗੁਰੂ ਸਾਡਾ ਰਿਸ਼ਤੇਦਾਰ ਹੈ। ਜਿਨ੍ਹਾਂ ਨੇ ਗੁਰੂ ਨੂੰ ਰਿਸ਼ਤੇਦਾਰ ਸਮਝਿਆ, ਅਕਸਰ ਮੈਂ ਵੇਖਿਆ ਬੰਦੇ ਹੰਕਾਰੀ ਹੋ ਗਏ। ਇੱਕ ਵਾਰ ਆਖੋ ਸਤਨ, ਅੱਜ ਵੀ ਵੇਖਿਆ ਜਿਨ੍ਹਾਂ ਨੂੰ ਇਹ ਮਾਣ ਹੋ ਜਾਏ ਨਾ ਗੁਰੂ ਦੀ ਕੁੱਲ ਨਾਲ ਮੇਰੀ ਕੁੱਲ ਰਲਦੀ ਹੈ, ਚਾਲ ਹੀ ਉਹਨਾਂ ਦੀ ਵੱਖਰੀ, ਗੱਲ ਹੀ ਵੱਖਰੀ, ਹੰਕਾਰ ਹੀ ਵੱਖਰਾ। ਗੁਰੂ ਪਾਤਸ਼ਾਹ ਹਾਲਾਂ ਕਹਿ ਰਹੇ ਨੇ। ਇੱਕ ਇਤਿਹਾਸ ਵਿੱਚੋਂ ਮੈਨੂੰ ਕਥਾ ਯਾਦ ਆਈ, ਦੋ ਸਿੱਖ ਆਏ ਗੁਰੂ ਅਮਰਦਾਸ ਦੀ ਹਜ਼ੂਰੀ ਚ, ਆ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਵੀ ਭੱਲੇ ਤੇ ਅਸੀਂ ਵੀ ਭੱਲੇ, ਤੁਹਾਡੀ ਸਾਡੀ ਕੁੱਲ ਇੱਕ ਹੈ, ਜਾਤ ਇੱਕ ਹੈ। ਸਾਹਿਬ ਕਹਿੰਦੇ ਨੇ ਤੁਸੀਂ ਹੋਵੋਗੇ ਮੇਰੀ ਤੇ ਜਾਤ ਕੋਈ ਨਹੀਂ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇ, ਜਿਨ ਕੀ ਲਿਖ ਹੈ ਪਤ ਪਵੇ ਚੰਗੇ ਸਹੀ ਕੇ। ਗੁਰੂ ਦੀ ਕੋਈ ਜਾਤ ਨਹੀਂ, ਗੁਰੂ ਦੀ ਕੋਈ ਕੁੱਲ ਨਹੀਂ, ਗੁਰੂ ਦੀ ਕੁੱਲ ਹੈ ਤੇ ਮਨੁੱਖਤਾ, ਜਾਤ ਹੈ ਤੇ ਮਨੁੱਖ, ਇਸ ਤੋਂ ਵੱਧ ਕੁਛ ਨਹੀਂ। ਔਰ ਜਾਤ ਨਾਲ ਅੱਗੇ ਗੱਲ ਨਹੀਂ ਬਣਨੀ ਕਿ ਬ੍ਰਾਹਮਣ ਦੇ ਘਰ ਕੋਈ ਜਨਮ ਲੈ ਲਿਆ ਤੇ ਬ੍ਰਾਹਮਣ ਬਣ ਗਿਆ, ਨਹੀਂ, ਕਰਮ ਬ੍ਰਾਹਮਣ ਵਾਲੇ ਹੋਣ। ਖਿਮਾ ਕਰਨਾ, ਸਿੱਖ ਦੇ ਘਰ ਜਨਮ ਲੈਣ ਨਾਲ ਨਾ ਕੋਈ ਸਮਝ ਲਵੇ ਮੈਂ ਸਿੱਖ ਬਣ ਗਿਆ। ਸਿੱਖੀ ਜਨਮ ਹੀ ਨਹੀਂ ਮੰਗਦੀ, ਸਿੱਖੀ ਘੱਲ ਨਾ ਮੰਗਦੀ। ਜਦੋਂ ਤੱਕ ਕੋਈ ਗੁਰੂ ਦੇ ਘਰ ਜਨਮ ਨਹੀਂ ਲੈਂਦਾ, ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀਂ ਬਣ ਗਏ। ਸਾਹਿਬ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਹਰ ਕੇ ਦਾਸ ਸੁਹੇਲੇ ਭਾਈ, ਹਰੀ ਦੇ ਦਾਸ ਸੌਖੇ ਨੇ ਸੁਹੇਲੇ। ਇਹਨਾਂ ਸਮਝਿਆ ਗੁਰੂ ਸਾਡੇ ਰਿਸ਼ਤੇਦਾਰ। ਬੜੇ ਮਾਨ ਨਾਲ ਫਖਰ ਨਾਲ ਆਏ ਤੇ ਅੱਗੇ ਸੇਵਾਦਾਰ ਨੇ ਕਹਿ ਦਿੱਤਾ ਪਹਿਲੋ ਲੰਗਰ ਚੋ ਪ੍ਰਸ਼ਾਦਾ ਛਕੋ, ਦਰਸ਼ਨ ਬਾਅਦ ਵਿੱਚ। ਬੜੇ ਨਿਰਾਸ਼ ਹੋਏ, ਕਹਿਣ ਲੱਗੇ ਨਹੀਂ ਅਸੀਂ ਮਿਲਣਾ ਹੀ ਹੈ, ਨਾ ਪ੍ਰਸ਼ਾਦਾ ਛਕਣਾ ਨਾ ਕੋਈ ਦਰਸ਼ਨਾਂ ਵਾਲੀ ਗੱਲ ਹੈ, ਸਾਡੇ ਗੁਰੂ ਰਿਸ਼ਤੇਦਾਰ ਨੇ। ਕਹਿਣ ਲੱਗੇ ਗੁਰੂ ਦਾ ਰਿਸ਼ਤੇਦਾਰ ਉਹੀ ਹੈ ਵੱਡਾ ਜੋ ਸਿੱਖ ਹੈ। ਲੰਗਰ ਚੋ ਪ੍ਰਸ਼ਾਦਾ ਛਕੋ ਛਕਿਆ, ਆਏ ਤੇ ਆ ਕੇ ਬੜੇ ਕ੍ਰੋਧ ਚ ਮਿਲੇ ਨੇ ਗੁਰੂ ਅਮਰਦਾਸ ਨੂੰ। ਕਹਿਣ ਲੱਗੇ ਤੁਹਾਨੂੰ ਪਤਾ ਸ਼ਾਇਦ ਨਾ ਹੋਵੇ, ਜੇਠਾ ਜੀ ਕਿੱਡੀ ਉੱਚੀ ਕੁੱਲ ਚੋਂ ਨੇ, ਸੋਢੀਆਂ ਦੀ ਕੁੱਲ, ਤੇ ਜੇ ਉਹ ਮਜਬੂਰ ਹੋ ਕੇ ਤੁਹਾਡੇ ਘਰ ਵਿਆਹ ਕਰ ਹੀ ਬੈਠੇ, ਐਸਾ ਨਹੀਂ ਸੀ ਕਰਨਾ, ਤੁਸੀਂ ਉਹਦੇ ਸਿਰ ਤੇ ਟੋਕਰੀ ਧਰ ਦਿੱਤੀ, ਉਹ ਮਿੱਟੀ ਢੋ ਰਹੇ ਨੇ। ਕਹਿਣ ਲੱਗੇ ਸਦਕੇ ਪੁੱਛ ਲੈਨੇ ਆ, ਮੈਂ ਤੇ ਨਹੀਂ ਰੱਖੀ, ਉਹਨਾਂ ਆਪੇ ਹੀ ਰੱਖੀ। ਸੇਵਾਦਾਰ ਸੇਵਾ ਮੰਗ ਕੇ ਹੀ ਲੈਂਦਾ ਕਿ ਦਾਤਾ ਸੇਵਾ ਮੇਰੀ ਝੋਲੀ ਵਿੱਚ ਪਾ, ਵਰਨਾ ਗੁਰੂ ਨੂੰ ਕਿਸੇ ਕਿਸਮ ਦੀ ਕੋਈ ਗਰਜ਼ ਨਹੀਂ, ਕਿਸੇ ਭੁਲੇਖੇ ਚ ਨਾ ਪੈਣਾ ਭਾਈ, ਮੱਥਾ ਅਸੀਂ ਟੇਕਦੇ ਹਾਂ ਤੇ ਗੁਰੂ ਵਾਸਤੇ ਟੇਕਦੇ ਹਾਂ, ਬਿਲਕੁਲ ਨਹੀਂ, ਗੁਰੂ ਨੂੰ ਕੋਈ ਗਰਜ਼ ਨਹੀਂ ਕਿਸੇ ਨਾਲ। ਮੱਥਾ ਅਸੀਂ ਤਾਂ ਟੇਕਨੇ ਆ ਕਿ ਸਾਡੇ ਸਿਰ ਤੋਂ ਕੁਛ ਭਾਰ ਲੈ ਜਾਵੇ, ਇਹ ਆਪਣੇ ਵਾਸਤੇ ਟੇਕਨੇ ਆ, ਆਪਣਾ ਬੋਝ ਉਤਾਰਨ ਵਾਸਤੇ ਟੇਕਨੇ, ਭੇਟਾ ਕੁਛ ਰੱਖਨੇ ਆ ਇਸ ਲਈ ਨਹੀਂ। ਹੁਣ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਬਸਤਰ, ਇਹ ਤਨ ਉਹ ਨਹੀਂ ਵਰਤ ਰਹੇ, ਉਹਨਾਂ ਦਾ ਖਾਲਸਾ ਹੀ ਵਰਤ ਰਿਹਾ। ਆਖੋ ਸਤਨਾਮ ਸ਼੍ਰੀ ਵਾਹ। ਗੁਰੂ ਨੂੰ ਕਾਹਦੀ ਗਰਜ਼ ਹੈ, ਗੁਰੂ ਤੇ ਦਾਤਾ ਹੁੰਦਾ, ਗੁਰੂ ਕੁਛ ਦੇਣ ਵਾਸਤੇ ਆਉਂਦਾ, ਗੁਰੂ ਭਿਖਾਰੀ ਨੇ, ਗੁਰੂ ਮੰਗਤਾ ਨਹੀਂ। ਸਾਧੂ ਹਮੇਸ਼ਾ ਕੁਛ ਦਿੰਦਾ, ਮੰਗਦਾ ਕੁਛ ਨਹੀਂ, ਉਹ ਕਿਸੇ ਦੇ ਸਿਰ ਤੇ ਟੋਕਰੀ ਨਹੀਂ ਰੱਖਦਾ, ਟੋਕਰੀ ਆਪ ਰੱਖਣੇ ਆ ਤਾਂ ਕਿ ਕੁਛ ਬੋਝ ਲੈ ਜਾਏ, ਹੰਕਾਰ ਜਿਹੜਾ ਉਹ ਪਾਸੇ ਹੋ ਜਾਏ। ਕਹਿਣ ਲੱਗੇ ਪੁੱਛ ਲਓ। ਜਦੋਂ ਧੰਨ ਗੁਰੂ ਰਾਮਦਾਸ ਜੀ ਆਏ, ਰਿਸ਼ਤੇਦਾਰਾਂ ਨੇ ਪੁੱਛਿਆ ਤੇ ਸਾਹਿਬਾਂ ਦੇ ਹੱਥ ਜੁੜ ਗਏ। ਹੱਥ ਜੋੜ ਕੇ ਕਹਿੰਦੇ ਨੇ ਹੇ ਗੁਰਦੇਵ ਪਿਤਾ, ਗੁੱਸਾ ਨਾ ਕਰਨਾ, ਨਾਰਾਜ਼ ਨਾ ਹੋਣਾ ਇਹਨਾਂ ਤੇ, ਇਹ ਅਣਜਾਣ ਨੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਗੁਰੂ ਘਰ ਦੀ ਸੇਵਾ ਕਿੰਨੀ ਮਹਾਨ ਹੈ, ਇਹਨਾਂ ਨੂੰ ਕੋਈ ਪਤਾ ਨਹੀਂ, ਇਹਨਾਂ ਨੂੰ ਮੁਆਫ ਕਰ ਦੇਣਾ। ਉਹਨਾਂ ਤਾਨੇ ਮਿਹਣੇ ਜਦੋਂ ਦਿੱਤੇ ਤੇ ਗੁਰਦੇਵ ਨੇ ਜੋ ਉਸ ਵੇਲੇ ਬਚਨ ਕਹਿਆ ਸਨ, ਬਾਅਦ ਵਿੱਚ ਇੱਕ ਸ਼ਬਦ ਰੂਪ ਵਿੱਚ ਉਹ ਲਿਖੇ ਵੀ ਦੇਵ ਗੰਧਾਰੀ ਦੇ ਵਿੱਚ, ਉਹ ਸ਼ਬਦ ਹੈ ਮਹਿਲੇ ਚੌਥੇ ਦੇ ਸਿਰਲੇਖ ਹੇਠ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ, ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਤਾਰ, ਜਨ ਨਾਨਕ ਸਰਨ ਤੁਮਹਾਰੀ ਹਰ ਜਿਓ, ਰਾਖੋ ਲਾਜ ਮੁਰਾਰ। ਸਮਝਾ ਦਿੱਤਾ ਉਹਨਾਂ ਨੂੰ ਕਿ ਗੁਰੂ ਘਰ ਲੋਕ ਲਾਜ ਪ੍ਰਵਾਨ ਨੇ। ਬਾਬਾ ਫਰੀਦ ਜੀ ਦਾ ਇੱਕ ਬੜਾ ਸੁੰਦਰ ਸਲੋਕ ਹੈ, ਕਹਿੰਦੇ ਨੇ ਰੱਬ ਦੇ ਦਰ ਦੀ ਦਰਵੇਸ਼ੀ ਤੇ ਬੜੀ ਗਾਖੜੀ ਹੈ, ਤੇ ਦੁਨੀਆਂ ਵਾਂਗੂ ਫਰੀਦਾ ਤੂੰ ਵੀ ਇੱਕ ਗੱਠੜੀ ਲੋਕ ਲਾਜ ਦੀ ਬੰਨ੍ਹ ਕੇ ਚੁੱਕੀ ਫਿਰਨਾ। ਜਿਹੜਾ ਸੱਜਣ ਇਹ ਧਿਆਨ ਰੱਖੇ ਨਾ ਕਿ ਲੋਕ ਕੀ ਆਖਣਗੇ, ਦੁਨੀਆਂ ਕੀ ਆਖੇਗੀ, ਸਿੱਖੀ ਐਸ ਢੰਗ ਨਾਲ ਕਮਾਵਾਂ ਕਿ ਲੋਕੀ ਜਿਹੜੇ ਨੇ ਇਹ ਮੇਰੀ ਸਿਫਤ ਕਰਨ, ਇਹਦਾ ਮਤਲਬ ਸਪਸ਼ਟ ਹੈ, ਲੋਕਾਂ ਦੇ ਆਖੇ ਚੱਲੇਗਾ। ਦੁਰਭਾਗ ਵਸ਼ ਕਈ ਵਾਰ ਧਾਰਮਿਕ ਬੰਦੇ ਮਹਾਤਮਾ ਸਾਧੂ ਉਹ ਵੀ ਆਪ ਨਹੀਂ ਚੱਲਦੇ, ਉਹਨਾਂ ਨੂੰ ਲੋਕ ਹੀ ਚਲਾਈ ਜਾਂਦੇ। ਕਹਿ ਦਿੱਤਾ ਨਾ ਕਿਸੇ ਨੇ ਇੱਕ ਮਹਾਤਮਾ ਜੀ ਪੋਹ ਦੇ ਦਿਨਾਂ ਵਿੱਚ ਵੀ 500 ਘੜਾ ਸਿਰ ਤੇ ਪਾਉਂਦਾ ਸੀ ਪਾਣੀ ਦਾ, ਹੁਣ ਮਤਲਬ ਹਾਲੀ ਕੋਈ ਨਹੀਂ ਪਰ ਉਹਨਾਂ ਪਾਉਣਾ ਸ਼ੁਰੂ ਕਰ ਦੇਣਾ। ਕਿਸੇ ਨੇ ਕਹਿ ਦਿੱਤਾ ਮਹਾਤਮਾ ਬਹੁਤ ਵੱਡਾ ਸੀ ਜੀ, ਭੁੱਖਾ ਰਹਿੰਦਾ ਸੀ, ਚੋਰੀ ਭਾਵੇਂ ਕੁਛ ਖਾ ਲੈਣ, ਭੁੱਖੇ ਰਹਿਣਾ ਸ਼ੁਰੂ ਕਰ ਦੇਣਾ ਦੁਨੀਆਂ ਦੇ ਸਾਹਮਣੇ। ਇਹ ਮਤਲਬ ਪਤਾ ਕੀ ਹੋਇਆ, ਲੋਕਾਂ ਚ ਲਾਉਣਾ ਸ਼ੁਰੂ ਕਰ ਦਿੱਤਾ ਕਿ ਜਿਵੇਂ ਲੋਕ ਖੁਸ਼ ਰਹਿਣ ਉਸ ਢੰਗ ਨਾਲ ਕੁਛ ਕਰਨਾ। ਕਬੀਰ ਸਾਹਿਬ ਕਹਿੰਦੇ ਨੇ ਬਿਲਕੁਲ ਨਹੀਂ, ਪਤ ਅਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋ ਪਾਜ, ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਸਗਲ ਤਿਆਗ ਭਜ ਕੇਵਲ ਨਾਮ, ਸਭ ਕੁਛ ਛੱਡ ਕੇ ਰੱਬ ਦਾ ਨਾਮ ਭਜ। ਲੋਕ ਲਾਜ ਨੂੰ ਪਾਸੇ ਰੱਖ, ਜਿੱਥੇ ਗੁਰਦੇਵ ਨੇ ਬਖਸ਼ਾਂ ਕੀਤੀਆਂ ਧਿਆਨ ਦੇਣਾ, ਪਹਿਲਾ ਕਿਹਾ ਸਾਡਾ ਸਿੱਖ ਹੈ, ਦੂਸਰੀ ਮਿਹਰ ਕੀਤੀ ਸਾਡਾ ਦਮਾਦ ਹੈ, ਤੀਸਰੀ ਬਖਸ਼ਿਸ਼ ਇੱਕ ਹੋਰ ਕਰਨ ਲੱਗੇ। ਪ੍ਰੀਖਿਆ ਦਾ ਖੇਲ ਇੱਕ ਰਚਾ ਦਿੱਤਾ ਕਿ ਥੜੇ ਬਣਾਓ, ਸ਼ਾਮ ਨੂੰ ਕਹਿੰਦੇ ਨੇ ਟਾਓ, ਰਾਮਾ ਜੀ ਤੇ 2-4 ਦਿਨ ਵਿੱਚ ਉਪਰਾਮ ਹੋ ਗਏ। ਸਿੱਖੀ ਦੀ ਕਸੌਟੀ ਤੇ ਟਿਕਣਾ ਬਹੁਤ ਮੁਸ਼ਕਲ ਗੱਲ ਹੈ ਕਬੀਰ, ਕਸੌਟੀ ਰਾਮ ਕੇ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਕਈ ਵਾਰ ਵੇਖੀਦਾ ਆਪਣੇ ਆਪ ਵੱਲ, ਦੂਸਰਿਆਂ ਦੀਆਂ ਕਥਾ ਕਹਾਣੀਆਂ ਕਰਨੀਆਂ ਤੇ ਸੌਖੀਆਂ ਨੇ, ਪਰ ਜਦੋਂ ਆਪਣੇ ਸਿਰ ਤੇ ਆ ਬੀਤੇ ਤੇ ਸਾਡਾ ਕੀ ਹਾਲ ਹੋਵੇਗਾ, ਇਹ ਵੀ ਕਦੀ ਅਸੀਂ ਸੋਚੇ? ਬੇਦਾਵੀਆਂ ਵਾਂਗੂ ਅਸੀਂ ਵੀ ਫਸੇ ਹੋਈਏ ਆਨੰਦਪੁਰ ਦੇ ਕਿਲੇ ਵਿੱਚ, ਤੇ ਕਈਆਂ ਦਿਨਾਂ ਤੋਂ ਹੋਈਏ ਭੁੱਖੇ, 8 ਮਹੀਨੇ ਲਗਾਤਾਰ ਉੱਥੇ ਘੇਰਾ ਰਿਹਾ। ਹੁਣ ਇਹ ਕਹਿਣਾ ਜਦੋਂ ਸੁਣੀਏ ਨਾ ਕਿ ਬੀਬੀਆਂ ਨੇ ਕਿਹਾ ਵੰਗਾਂ ਪਾ ਲਓ, ਸਿਰ ਤੇ ਦੁਪੱਟੇ ਲੈ ਲਓ, ਪੱਗਾਂ ਲਾ ਦਿਓ, ਉਸ ਵੇਲੇ ਬੜਾ ਰੋਸ ਵੀ ਉਹਨਾਂ ਤੇ ਆਉਂਦਾ ਤੇ ਆਪ ਸ਼ੇਰ ਵੀ ਬਣ ਜਾਈਦਾ। ਪਰ ਕਿਤੇ ਇਸ ਤਰ੍ਹਾਂ ਕਾਬੂ ਆਏ ਹੋਈਏ ਫੇਰ ਪਤਾ ਲੱਗਦਾ ਕਿ ਮੈਂ ਵੀ ਬਦਾਵਾ ਲਿਖਣਾ ਕਿ ਨਹੀਂ ਲਿਖਦਾ, ਸਾਰੇ ਆਖੋ ਸਤਨਾਮ, ਸਾਬਤ ਰਹਿ ਸਕਣਾ ਕਿ ਨਹੀਂ ਰਹਿ ਸਕਦਾ। ਚਮਕੌਰ ਦੀ ਗੜੀ ਵਿੱਚ ਸਿੰਘ ਨੇ, ਕਹਿੰਦੇ ਨੇ 11 ਸਿੰਘ ਰਹਿ ਗਏ ਸਨ, 40 ਗਏ ਸਨ, ਬਾਕੀ ਸ਼ਹੀਦ ਹੋ ਗਏ, ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ 11 ਨੇ, ਤੇ 11 ਦੇ ਵਿੱਚੋਂ ਹੁਣ 3 ਨੇ ਨਾਲ ਜਾਣਾ। ਇਹ ਬੜੇ ਢੰਗ ਨਾਲ ਗੁਰਦੇਵ ਪਾਤਸ਼ਾਹ ਇੱਥੋਂ ਗਏ ਸਨ, ਔਰ ਆਪ ਨੂੰ ਪਤਾ ਹੋਵੇ ਦੁਨੀਆਂ ਭਰ ਦੇ ਸੈਨਾਪਤ ਹੈਰਾਨ ਨੇ, ਕਹਿੰਦੇ ਨੇ 10 ਲੱਖ ਫੌਜ ਵਿੱਚੋਂ ਇੰਜ ਨਿਕਲ ਜਾਣਾ, ਇਹ ਕਿਸੇ ਮਹਾਂਪੁਰਖ ਦਾ ਹੀ ਕੰਮ ਹੈ, 4 ਕੋਨਿਆਂ ਤੋਂ 1-1 ਨਿਕਲੇ ਹੈ। ਕਹਿੰਦੇ ਨੇ ਜਦੋਂ ਜਾਣਾ ਸੀ ਤੇ ਹਰ ਸਿੱਖ ਦੂਸਰੇ ਨੂੰ ਕਹਿ ਰਿਹਾ ਸੀ, ਉਹ ਕਹਿੰਦੇ ਸਨ ਤੂੰ ਚਲਾ ਜਾ, ਮੈਂ ਇੱਥੇ ਰਵਾਂਗਾ, ਜਿਹੜਾ ਰਵੇ ਉਹਨੇ ਸ਼ਹੀਦ ਹੋ ਜਾਣਾ, ਜਿਹੜਾ ਜਾਏ ਉਹਦੇ ਬਚਨ ਦੀ ਆਸ ਹੈ, ਪਰ ਹਰ ਦੂਸਰੇ ਨੂੰ ਕਹਿ ਰਿਹਾ ਸੀ ਤੂੰ ਚਲਾ ਜਾ। ਹੁਣ ਸਿਰ ਤੇ ਜਦੋਂ ਪੈ ਜਾਏ ਕੁਰਬਾਨੀ ਕਰਨੀ ਗੱਲ ਸੌਖੀ ਨਹੀਂ, ਜਦੋਂ ਲੋਕ ਲਾਜ ਸਾਡੇ ਸਾਹਮਣੇ ਆ ਜਾਏ ਕੁਰਬਾਨੀ ਕਰਨੀ ਬੜੀ ਮੁਸ਼ਕਲ ਹੈ, ਜਦੋਂ ਮੌਤ ਸਾਹਮਣੇ ਆ ਜਾਏ ਟਿਕਣਾ ਬਹੁਤ ਮੁਸ਼ਕਲ ਹੈ। ਸਿੱਖੀ ਦੀ ਕਸੌਟੀ ਤੇ ਟਿਕ ਗਏ, ਧੰਨ ਗੁਰੂ ਰਾਮਦਾਸ ਐਸੇ ਟਿਕੇ ਜੋ ਗੁਰੂ ਨੇ ਆਖਿਆ ਸਤ ਕਰਕੇ ਮੰਨ ਲਏ। ਸੱਤਾ ਬਲਵੰਡ ਦੀ ਵਾਰ ਵਿੱਚੋਂ ਰਾਗੀ ਸਿੰਘਾਂ ਨੇ ਇੱਕ ਸ਼ਬਦ ਤੁਹਾਨੂੰ ਸੁਣਾ ਹੈ। ਮੇਰਾ ਮਨ ਚਾਹੁੰਦਾ ਫਿਰ ਮੈਂ ਦੁਹਰਾ ਦਿਆਂ ਤੁਹਾਡੇ ਸਾਹਮਣੇ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਗੁਰੂ ਰਾਮਦਾਸ ਤਨ ਹਨ ਜਿਨ੍ਹਾਂ ਨੇ ਸਿਰਜਿਆ ਸੀ ਉਸੇ ਨੰਕਾਰ ਨਹੀਂ ਸਵਾਰੇ। ਸਿਰਜਦਾ ਵੀ ਆਪ ਹੈ, ਸਵਾਰਦਾ ਵੀ ਆਪ ਹੈ। ਕਈ ਵਾਰ ਸਿਰਜ ਦਿੰਦਾ ਬੜਾ ਸੋਹਣਾ ਤੇ ਸਵਾਰਦਾ ਨਹੀਂ, ਫਿਰ ਦੁਨੀਆ ਚ ਚੰਗੇ ਨਹੀਂ ਉਹ ਬੰਦੇ ਲੱਗਦੇ। ਚਿਹਰਾ ਬੜਾ ਸੁੰਦਰ ਬਣਾ ਦਿੱਤਾ, ਨੇਤਰ ਬੜੇ ਸੁੰਦਰ ਨੇ ਵੇਖਿਆ ਭੁੱਖ ਲੈਂਦੀ, ਨੱਕ ਬਹੁਤ ਸੁੰਦਰ ਹੈ, ਰੰਗ ਬੜਾ ਸੁੰਦਰ ਹੈ, ਪਰ ਵਿੱਚ ਕੋਈ ਐਸਾ ਅਵਗਣ ਪਾ ਦਿੱਤਾ ਲੋਕੀ ਮੂੰਹ ਤੇ ਥੁੱਕਦੇ ਪਏ ਨੇ। ਸਾਰੇ ਆਖੋ ਸਤਨਾਮ। ਅਵਗਣ ਇੱਕ ਪਾਉਣ ਨਾਲ ਉਹ ਜਿੰਨਾ ਸਿਰਜਿਆ ਸੀ ਸਾਰਾ ਤਬਾਹ ਹੋ ਗਿਆ, ਪਰ ਕਈਆਂ ਨੂੰ ਰੰਗ ਵੀ ਉਹਨਾਂ ਨੇ ਉਹ ਬੜਾ ਚੰਗਾ ਨਾ ਦਿੱਤਾ, ਨੈ ਨਕਸ਼ ਵੀ ਚੰਗੇ ਨਾ ਦਿੱਤੇ, ਪਰ ਗੁਣ ਕੋਈ ਐਸਾ ਪਾ ਦਿੱਤਾ ਵਿੱਚ ਸਾਰੀ ਦੁਨੀਆ ਸਨਮਾਨ ਕਰ ਰਹੀ ਹੈ, ਸਤਿਕਾਰ ਕਰ ਰਹੀ ਹੈ। ਗੁਣਾਂ ਦਾ ਸਨਮਾਨ ਹੈ, ਨੰਕਾਰ ਨੇ ਵਿੱਚ ਗੁਣ ਪਾ ਦਿੱਤੇ। ਪਹਿਲਾ ਗੁਣ ਪਾਇਆ ਉਹਨਾਂ ਵਿੱਚ ਸੇਵਾ ਦਾ, ਦੂਸਰਾ ਗੁਣ ਪਾਇਆ ਉਹਨਾਂ ਵਿੱਚ ਰਜ਼ਾ ਮੰਨਣ ਦਾ, ਭਾਣੇ ਵਿੱਚ ਰਹਿਣ ਦਾ। ਰਜ਼ਾ ਵਿੱਚ ਭਾਣੇ ਵਿੱਚ ਰਹਿਣ ਵਾਲੀ ਨਾਲ ਜੁੜ ਗਈ ਭਾਨੀ। ਸੇਵਾ ਐਸੀ ਕਮਾਈ ਸਾਹਿਬਾਂ ਨੇ ਇੱਕ ਦਿਨ ਆਪਣੇ ਤਖ਼ਤ ਤੇ ਬਿਠਾ ਦਿੱਤਾ। ਸਿਰ ਤੇ ਅੱਜ ਚੌਰ ਝੁੱਲ ਰਿਹਾ ਉਹੋ ਜੇਠਾ ਯਤੀਮ ਹੈ, ਜਿਹੜਾ ਲਾਹੌਰ ਦੀਆਂ ਗਲੀਆਂ ਵਿੱਚੋਂ ਕਦੀ ਆਇਆ ਸੀ ਯਤੀਮੀ ਦੀ ਹਾਲਤ ਵਿੱਚ, ਤੇ ਨਾਲ ਦੇ ਹਾਣੀ ਕਹਿੰਦੇ ਸਨ 7-7 ਸਾਲ ਦੇ, ਜੇਠਿਆ ਫਿਰ ਵੀ ਕਦੀ ਲਾਹੌਰ ਆਵੇਗਾ? ਉਹੋ ਜੇਠਾ ਅੱਜ ਤਖ਼ਤ ਤੇ ਬੈਠਾ। ਸਭ ਤੋਂ ਪਹਿਲੇ ਉੱਠ ਕੇ ਗੁਰੂ ਅਮਰਦਾਸ ਨੇ ਆਪ ਮੱਥਾ ਟੇਕਿਆ, ਫਿਰ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਹੈ ਪੈਰੀ ਪਾਏ ਜੀਓ। ਬਾਬਾ ਬੁੱਢਾ ਜੀ ਨੇ ਭੇਟਾ ਰੱਖੀ ਤੇ ਮੱਥਾ ਟੇਕਿਆ, ਗੁਰਿਆਈ ਦਾ ਤਿਲਕ ਲਗਾ ਦਿੱਤਾ। ਸਿੱਖਾਂ ਨੇ ਵਾਰ ਵਾਰ ਮੱਥਾ ਟੇਕਿਆ। ਹੁਣ ਇਸ ਵੇਲੇ ਗੁਰੂ ਰਾਮਦਾਸ ਦੇ ਮਨ ਦੀ ਹਾਲਤ ਕੀ ਹੈ? ਇੰਨੀ ਉੱਚੀ ਪਦਵੀ ਮਿਲੇ ਤੇ ਚਿਹਰਾ ਖਿੜਿਆ ਹੋਣਾ ਚਾਹੀਦਾ, ਹੱਸਦਾ ਚਾਹੀਦਾ, ਕੋਈ ਬੜੀ ਖੁਸ਼ੀ ਵਿੱਚ ਚਾਹੀਦਾ, ਪਰ ਕਹਿੰਦੇ ਨੇ ਉਹਨਾਂ ਦੇ ਨੇਤਰਾਂ ਵਿੱਚੋਂ ਉਸ ਵੇਲੇ ਜਲ ਵਹਿ ਰਿਹਾ ਸੀ। ਇਹ ਗੱਲ ਕਹਿ ਰਹੇ ਸਨ, ਪਾਤਸ਼ਾਹ ਇਹ ਕੀ ਕਰ ਦਿੱਤਾ ਜੇ? ਇਹ ਮੇਰੀ ਮਿਹਨਤ ਦਾ ਸਿੱਟਾ ਹੈ ਕਿ ਤੁਹਾਡੀ ਮਿਹਰ ਦਾ ਫਲ ਹੈ? ਮੇਰੀ ਮਿਹਨਤ ਤੇ ਕੋਈ ਨਹੀਂ, ਮੇਰੀ ਯੋਗਤਾ ਤੇ ਨਹੀਂ। ਇੱਕ ਯਤੀਮ ਕਿੰਨਾ ਹਾਲਤਾਂ ਵਿੱਚੋਂ ਗੁਜ਼ਰਿਆ ਇੱਥੇ ਤੱਕ ਪਹੁੰਚਾ ਦਿੱਤਾ, ਇਹ ਤੁਹਾਡੀ ਮਿਹਰ ਹੈ। ਜੋ ਸ਼ਬਦ ਕਿਹਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਦਰਜ ਹੈ। ਜਦੋਂ ਵੀ ਕੋਈ ਵਡਿਆਈ ਮਿਲੇ ਨਾ, ਚਾਰ ਸੱਜਣ ਤੁਹਾਡੇ ਗਲ ਵਿੱਚ ਫੁੱਲਾਂ ਦਾ ਹਾਰ ਪਾ ਦੇਣ, ਕੋਈ ਉੱਚਾ ਰੁਤਬਾ ਮਿਲ ਜਾਏ, ਸਮਾਜ ਵਿੱਚ ਸਨਮਾਨ ਮਿਲ ਜਾਏ, ਤੇ ਮੈਂ ਅਰਜ਼ ਕਰਾਂਗਾ ਗਲ ਚ ਪੱਲਾ ਪਾ ਕੇ ਸ਼ਬਦ ਜ਼ਰੂਰ ਪੜਿਆ ਕਰੋ, ਤਾਂ ਕਿ ਵਡਿਆਈ ਦਾ ਗੁਮਾਨ ਨਾ ਹੋ ਜਾਏ। ਜਿਹੜਾ ਸ਼ਬਦ ਗੁਰੂ ਰਾਮਦਾਸ ਨੇ ਉਸ ਵੇਲੇ ਪੜਿਆ ਸੀ, ਕਹਿਣ ਲੱਗੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੂ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਵਾਕਿਆ ਗੁਰੂ ਨਾਨਕ ਨੂੰ ਮਿਲਿਆ ਸੋਗ ਤੇ ਸੰਤਾਪ ਮੁੱਕਦੇ, ਜਿਵੇਂ ਉਹਨਾਂ ਸੇਵਾ ਕੀਤੀ ਉਹ ਸਾਡੇ ਵਾਸਤੇ ਇੱਕ ਲਕਸ਼ ਹੈ, ਆਦਰਸ਼ ਹੈ, ਉਸ ਢੰਗ ਨਾਲ ਸੇਵਾ ਕਰੀ। ਲੋਕ ਲਾਜ ਤੋਂ ਉਚੇਰੇ ਹੋਈਏ, ਫਿਰ ਜਿਵੇਂ ਉਹਨਾਂ ਸਾਨੂੰ ਅੰਮ੍ਰਿਤ ਦਾ ਸਰੋਵਰ ਦਿੱਤਾ, ਇੱਕ ਨਮੂਨਾ ਸਾਡੇ ਸਾਹਮਣੇ ਬਣਾ ਦਿੱਤਾ ਕਿ ਸਿੱਖਾ ਅੰਮ੍ਰਿਤਸਰ ਨੂੰ ਹਿਰਦੇ ਚ ਰੱਖੇ ਤੇ ਤੂੰ ਅੰਮ੍ਰਿਤ ਦਾ ਸਰੋਵਰ ਬਣ ਜਾਏਗਾ, ਤੇਰਾ ਜੀਵਨ ਅੰਮ੍ਰਿਤ ਨਾਲ ਭਰ ਜਾਏਗਾ। ਅੰਮ੍ਰਿਤਸਰ ਨੇ ਤੁਹਾਨੂੰ ਅੰਮ੍ਰਿਤ ਵੇਲੇ ਨਾਲ ਜੋੜ ਦੇਣਾ, ਅੰਮ੍ਰਿਤ ਵੇਲੇ ਨੇ ਅੰਮ੍ਰਿਤ ਬਾਣੀ ਨਾਲ ਜੋੜ ਦੇਣਾ, ਅੰਮ੍ਰਿਤ ਬਾਣੀ ਨੇ ਤੁਹਾਨੂੰ ਨੰਕਾਰ ਨਾਲ ਜੋੜ ਦੇਣਾ। ਇੰਨੇ ਸ਼ਬਦ ਕਹਾਂ, ਸਮਾਂ ਹੋ ਗਿਆ, ਜ਼ਿਆਦਾ ਟਾਈਮ ਆਪਦਾ ਨਹੀਂ ਲੈਣਾ, ਇੱਥੇ ਮੈਂ ਖਿਮਾ ਦਾ ਜਾਚਕ ਹਾਂ। ਗੁਰੂ ਰਾਮਦਾਸ ਪਾਤਸ਼ਾਹ ਦੇ ਅੱਜ ਪਾਵਨ ਪ੍ਰਕਾਸ਼ ਉਤਸਵ ਤੇ ਆਪ ਸੰਗਤਾਂ ਨੂੰ ਸਰਬੱਤ ਮਾਈ ਭਾਈ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ। ਗੁਰੂ ਬਖਸ਼ਿਸ਼ ਕਰਨ, ਸਾਡੇ ਤੇ ਮਿਹਰਾਂ ਕਰਨ, ਨਕਸ਼ੇ ਕਦਮ ਚੱਲਣ ਦਾ ਸਾਨੂੰ ਬਲ ਤੇ ਸਮਰੱਥਾ ਬਖਸ਼ਣ। ਫਤਿਹ ਗਜਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।